ਪਾਠ 5 ਧਰਤੀ ਲਈ ਪਰਮੇਸ਼ਵਰ ਦਾ ਕੀ ਮਕਸਦ ਹੈ? 1 ਪਰਮੇਸ਼ਵਰ ਨੇ ਧਰਤੀ ਨੂੰ ਕਿਉਂ ਬਣਾਇਆ ਸੀ? ਯਹੋਵਾ ਨੇ ਧਰਤੀ ਨੂੰ ਇਨਸਾਨਾਂ ਦੇ ਰਹਿਣ ਲਈ ਬਣਾਇਆ ਸੀ। ਉਸਨੇ ਪਹਿਲੇ ਜੋੜੇ ਆਦਮ ਤੇ ਹਵਾ ਨੂੰ ਸਵਰਗ ਵਿੱਚ ਰਹਿਣ ਲਈ ਨਹੀਂ ਬਣਾਇਆ ਸੀ, ਕਿਉਂਕਿ ਉਹ ਪਹਿਲਾਂ ਹੀ ਸਵਰਗ ਵਿੱਚ ਰਹਿਣ ਲਈ ਦੂਤ ਬਣਾ ਚੁੱਕਾ ਸੀ। ਇਸ ਲਈ ਰੱਬ ਨੇ ਪਹਿਲੇ ਆਦਮੀ ਨੂੰ ਸੋਹਣੇ ਬਾਗ ਵਿੱਚ ਰੱਖਿਆ ਸੀ, ਜਿਸ ਦਾ ਨਾਂ ਅਦਨ ਦਾ ਬਾਗ ਸੀ। ਯਹੋਵਾ ਨੇ ਉਸਨੂੰ ਤੇ ਉਸਦੀ ਸੰਤਾਨ ਨੂੰ ਧਰਤੀ ਤੇ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣਨ ਦੀ ਉਮੀਦ ਦਿੱਤੀ ਸੀ।
ਜ਼ਬੂਰਾਂ ਦੀ ਪੋਥੀ 37:29 ਵਿੱਚ ਲਿਖਿਆ ਹੈ, ਧਰਮੀ ਧਰਤੀ ਦੇ ਵਾਰਸ ਹੋਣਗੇ ਅਤੇ ਸਦਾ ਉਸ ਉੱਤੇ ਵਸਣਗੇ। ਜ਼ਬੂਰਾਂ ਦੀ ਪੋਥੀ 115:16 ਵਿੱਚ ਲਿਖਿਆ ਹੈ, ਆਕਾਸ਼ ਯਹੋਵਾ ਦੇ ਆਕਾਸ਼ ਹਨ, ਪਰ ਧਰਤੀ ਉਹਨੇ ਮਨੁੱਖ ਮਾਤਰ ਦੇ ਵੰਸ਼ ਨੂੰ ਦਿੱਤੀ ਹੈ।
ਸ਼ੁਰੂ ਵਿੱਚ ਅਦਨ ਦਾ ਸੁੰਦਰ ਬਾਗ ਧਰਤੀ ਦੇ ਥੋੜੇ ਜਿਹੇ ਹਿੱਸੇ ਤੇ ਸੀ। ਰੱਬ ਚਾਹੁੰਦਾ ਸੀ ਕਿ ਪਹਿਲੇ ਜੋੜੇ ਆਦਮ ਤੇ ਹਵਾ ਦੇ ਬੱਚੇ ਹੋਣ ਤੇ ਉਹ ਧਰਤੀ ਨੂੰ ਭਰ ਦੇਣ, ਫਿਰ ਉਹ ਧਰਤੀ ਉੱਤੇ ਵਾਹੀ ਕਰਨ ਤੇ ਸਾਰੀ ਧਰਤੀ ਸੋਹਣੀ ਬਣਾਉਣ। ਧਰਤੀ ਦਾ ਕਦੇ ਵੀ ਨਾਸ਼ ਨਹੀਂ ਹੋਵੇਗਾ, ਇਹ ਹਮੇਸ਼ਾ ਇਨਸਾਨ ਦਾ ਘਰ ਰਹੇਗੀ।
ਜ਼ਬੂਰਾਂ ਦੀ ਪੋਥੀ 104:5 ਵਿੱਚ ਲਿਖਿਆ ਹੈ, ਤੇ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਭਈ ਉਹ ਸਦਾ ਤੀਕ ਅਟਲ ਰਹੇ।
2 ਧਰਤੀ ਹੁਣ ਇੱਕ ਸੁੰਦਰ ਬਾਗ ਦੀ ਤਰ੍ਹਾਂ ਕਿਉਂ ਨਹੀਂ ਹੈ? ਆਦਮ ਤੇ ਹਵਾ ਨੇ ਰੱਬ ਦਾ ਕਹਿਣਾ ਨਹੀਂ ਮੰਨਿਆ, ਜਿਸ ਕਰਕੇ ਯਹੋਵਾ ਨੇ ਉਹਨਾਂ ਨੂੰ ਅਦਨ ਦੇ ਬਾਗ ਵਿੱਚੋਂ ਬਾਹਰ ਕੱਢ ਦਿੱਤਾ। ਉਹ ਸੁੰਦਰ ਬਾਗ ਨਹੀਂ ਰਿਹਾ ਅਤੇ ਕੋਈ ਵੀ ਇਨਸਾਨ ਮੁੜ ਕੇ ਧਰਤੀ ਉੱਤੇ ਉਸ ਵਰਗਾ ਬਾਗ ਨਹੀਂ ਬਣਾ ਸਕਿਆ। ਬਾਈਬਲ ਕਹਿੰਦੀ ਹੈ, ਧਰਤੀ ਦੁਸ਼ਟਾਂ ਦੇ ਹੱਥ ਵਿੱਚ ਦਿੱਤੀ ਗਈ ਹੈ। ਅਯੂਬ 9:24
ਉਤਪਤ 3:23-24 ਵਿੱਚ ਲਿਖਿਆ ਹੈ, ਸੋ ਯਹੋਵਾ ਪਰਮੇਸ਼ਰ ਨੇ ਉਹਨੂੰ ਅਦਨ ਦੇ ਬਾਗੋਂ ਕੱਢ ਦਿੱਤਾ ਤਾਂ ਜੋ ਉਹ ਉਸ ਜ਼ਮੀਨ ਨੂੰ ਵਾਹੇ ਜਿਸ ਤੋਂ ਉਹ ਕੱਢਿਆ ਗਿਆ ਸੀ। ਸੋ ਉਸਨੇ ਆਦਮੀ ਨੂੰ ਕੱਢ ਦਿੱਤਾ ਅਤੇ ਉਸਨੇ ਅਦਨ ਦੇ ਬਾਗ ਦੇ ਚੜ੍ਹਦੇ ਪਾਸੇ ਦੂਤਾਂ ਨੂੰ ਅਤੇ ਚੌਂ ਪਾਸੇ ਘੁੰਮਣ ਵਾਲੇ ਖੰਡੇ ਦੀ ਲਸ਼ਕ ਨੂੰ ਰੱਖਿਆ ਤਾਂ ਜੋ ਉਹ ਜੀਵਨ ਦੇ ਬ੍ਰਿਸ਼ ਦੇ ਰਾਹ ਦੀ ਰਾਖੀ ਕਰਨ।
ਕੀ ਯਹੋਵਾ ਇਨਸਾਨਾਂ ਲਈ ਆਪਣਾ ਮੁੱਢਲਾ ਮਕਸਦ ਭੁੱਲ ਗਿਆ ਹੈ? ਬਿਲਕੁਲ ਨਹੀਂ, ਉਹ ਸਰਬ ਸ਼ਕਤੀਮਾਨ ਹੈ ਤੇ ਆਪਣਾ ਮਕਸਦ ਕਦੇ ਅਧੂਰਾ ਨਹੀਂ ਛੱਡੇਗਾ। ਉਹ ਦੁਬਾਰਾ ਇਨਸਾਨਾਂ ਨੂੰ ਧਰਤੀ ਉੱਤੇ ਉਸੇ ਤਰ੍ਹਾਂ ਦੀ ਜ਼ਿੰਦਗੀ ਦੇਵੇਗਾ ਜਿਸ ਤਰ੍ਹਾਂ ਦੀ ਉਹ ਸ਼ੁਰੂ ਵਿੱਚ ਚਾਹੁੰਦਾ ਸੀ।
ਜ਼ਬੂਰਾਂ ਦੀ ਪੋਥੀ 37:11 ਵਿੱਚ ਲਿਖਿਆ ਹੈ, ਪਰ ਅਧੀਨ ਧਰਤੀ ਦੇ ਵਾਰਸ ਹੋਣਗੇ ਅਤੇ ਬਹੁਤੇ ਸੁੱਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ। ਆਇਤ 34 ਵਿੱਚ ਲਿਖਿਆ ਹੈ, ਯਹੋਵਾ ਨੂੰ ਉਡੀਕ ਅਤੇ ਉਹਦੀ ਰਾਹ ਦੀ ਪਾਲਣਾ ਕਰ, ਤਾਂ ਉਹ ਤੈਨੂੰ ਉੱਚਾ ਕਰੇਗਾ, ਭਾਈ ਤੂੰ ਧਰਤੀ ਦਾ ਵਾਰਸ ਬਣੇ, ਤੂੰ ਦੁਸ਼ਟ ਦਾ ਛੇਕਿਆ ਜਾਣਾ ਵੇਖੇਗਾ।
3 ਪਰਮੇਸ਼ਵਰ ਧਰਤੀ ਨੂੰ ਸੁੰਦਰ ਬਣਾ ਕੇ ਇਸ ਤੇ ਸ਼ਾਂਤੀ ਕਿਵੇਂ ਕਾਇਮ ਕਰੇਗਾ? ਧਰਤੀ ਤੇ ਸ਼ਾਂਤੀ ਕਾਇਮ ਕਰਨ ਲਈ ਪਰਮੇਸ਼ਵਰ ਦੇ ਰਾਜੇ ਵਜੋਂ ਯੀਸੂ ਆਪਣੇ ਰਾਜ ਦੌਰਾਨ ਕਦਮ ਚੁੱਕੇਗਾ। ਉਹ ਆਰਮਾਗੇਡਨ ਦੇ ਯੁੱਧ ਵਿੱਚ ਰੱਬ ਦੇ ਦੂਤਾਂ ਨਾਲ ਮਿਲ ਕੇ ਉਹਨਾਂ ਸਾਰੇ ਲੋਕਾਂ ਦਾ ਨਾਸ਼ ਕਰੇਗਾ ਜੋ ਰੱਬ ਦਾ ਵਿਰੋਧ ਕਰਦੇ ਹਨ। ਫਿਰ ਯੀਸੂ ਸ਼ੈਤਾਨ ਨੂੰ 1000 ਸਾਲ ਲਈ ਕੈਦ ਵਿੱਚ ਸੁੱਟੇਗਾ। ਪਰਮੇਸ਼ਵਰ ਦੇ ਲੋਕ ਬਚ ਜਾਣਗੇ ਕਿਉਂਕਿ ਯੀਸੂ ਉਹਨਾਂ ਦੀ ਅਗਵਾਈ ਤੇ ਰੱਖਿਆ ਕਰੇਗਾ। ਇਹ ਸਭ ਲੋਕ ਨਵੀਂ ਦੁਨੀਆਂ ਵਿੱਚ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣਨਗੇ।
ਪ੍ਰਕਾਸ਼ ਦੀ ਕਿਤਾਬ 20:1-3 ਵਿੱਚ ਲਿਖਿਆ ਹੈ, ਅਤੇ ਮੈਂ ਇੱਕ ਦੂਤ ਨੂੰ ਸਵਰਗੋਂ ਉੱਤਰਦੇ ਦੇਖਿਆ, ਅਤੇ ਉਸਦੇ ਹੱਥ ਵਿੱਚ ਅਥਾਹ ਕੁੰਡ ਦੀ ਚਾਬੀ ਅਤੇ ਇੱਕ ਵੱਡਾ ਸਾਰਾ ਸੰਗਲ ਸੀ। ਉਸਨੇ ਉਸ ਅਜਗਰ ਨੂੰ, ਹਾਂ ਉਸ ਪੁਰਾਣੇ ਸੱਪ ਨੂੰ, ਯਾਨੀ ਤੋਮਤਾਂ ਲਾਉਣ ਵਾਲੇ ਸ਼ੈਤਾਨ ਨੂੰ ਫੜ ਕੇ 1000 ਸਾਲੇ ਬੰਨ੍ਹ ਦਿੱਤਾ, ਅਤੇ ਉਸਨੇ ਅਜਗਰ ਨੂੰ ਅਥਾਹ ਕੁੰਡ ਵਿੱਚ ਸੁੱਟ ਦਿੱਤਾ ਅਤੇ ਇਸਦੇ ਦਰਵਾਜ਼ੇ ਨੂੰ ਬੰਦ ਕਰਕੇ ਮੂਹਰ ਲਾ ਦਿੱਤੀ ਤਾਂ ਕਿ ਉਹ 1000 ਸਾਲ ਪੂਰੇ ਹੋਣ ਤੱਕ ਕੌਮਾਂ ਨੂੰ ਗੁੰਮਰਾਹ ਨਾ ਕਰੇ। ਇਸ ਤੋਂ ਬਾਅਦ ਉਸਨੂੰ ਥੋੜੇ ਸਮੇਂ ਲਈ ਛੱਡਿਆ ਜਾਵੇਗਾ। ਪ੍ਰਕਾਸ਼ ਦੀ ਕਿਤਾਬ 21:3-4 ਵਿੱਚ ਲਿਖਿਆ ਹੈ, ਅਤੇ ਮੈਂ ਸਿੰਘਾਸਨ ਤੋਂ ਇੱਕ ਉੱਚੀ ਆਵਾਜ਼ ਨੂੰ ਇਹ ਕਹਿੰਦੇ ਹੋਏ ਸੁਣਿਆ, ਦੇਖ ਪਰਮੇਸ਼ਰ ਦਾ ਬਸੇਰਾ ਇਨਸਾਨਾਂ ਦੇ ਵਿੱਚ ਹੋਵੇਗਾ ਅਤੇ ਉਹ ਉਹਨਾਂ ਦੇ ਨਾਲ ਰਹੇਗਾ ਅਤੇ ਉਹ ਉਸਦੇ ਲੋਕ ਹੋਣਗੇ ਅਤੇ ਪਰਮੇਸ਼ਰ ਆਪ ਉਹਨਾਂ ਦੇ ਨਾਲ ਹੋਵੇਗਾ ਅਤੇ ਉਹ ਉਹਨਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖਤਮ ਹੋ ਚੁੱਕੀਆਂ ਹਨ।
4. दुख कदों मिटाए जाणगे? धरती तो रब बुराई कदों खत्म करेगा? यीशु ने निशानी दित्ती सी जिस तों जाहर होना सी कि अंत नेड़े है। अज दुनिया दे माड़े हालातां कारण इंसाना दा जीना मुश्किल हो गया है, ते ए भैड़े हालात दिखाउंदे हन कि असी इस युग दे आखरी समय विच रह रहे हां।
मत्ती 24:3 विच लिखिया है, फिर जदों जैतून पहाड़ उत्ते बैठा होया सी तां उसदे चेलियां ने आके उसनूं पुछया, सानूं दस ये घटनावां कदों वापरनगियां अते तेरी मौजूदगी दी अते इस युग दे आखरी समय दी की निशानी होवेगी। आयत 7-14 विच लिखिया है, कौम कौम उत्ते अते देश देश उत्ते हमला करेगा, थां थां काल पैणगे ते भूचाल आउणगे। ये सब कुछ पीड़ां दी शुरुआत है। फिर लोग तुहाडे उत्ते अत्याचार करनगे अते तुहानूं मार देणगे। मेरे चेले होण करके तुसी सारियां कौमां दी नफरत दे शिकार बणोगे। नाले बहुत सारे लोग निश्चा करनी छड देणगे, एक दूजे नाल दगा अते नफरत करनगे, अते बहुत सारे झूठे नबी आउणगे अते कईआं नूं गुमराह करनगे, अते बुराई दे वधण करके ज्यादातर लोकां दा प्यार ठंडा पै जावेगा। पर जिहड़ा इंसान अंत तक वफादार रहेगा उही बचाया जावेगा। अते सारियां कौमां नूं गवाही देण लई राज दी इस खुशखबरी दा प्रचार पूरी दुनिया विच कीता जावेगा अते फिर अंत आवेगा। आयत 21-22 विच लिखिया है, क्योंकि उदों महाकष्ट आवेगा, अजिहा कष्ट दुनिया दी सृष्टि तों लै के हुण तक ना कदे आया अते ना दुबारा आवेगा। जे परमेश्वर महाकष्ट दे दिन नूं नहीं घटावेगा तां कोई नहीं बचेगा, पर उह अपने चुने हुए लोकां दी खातर ये दिन कटावेगा।
1000 साल दौरान यीशु स्वर्ग तो धरती ते राज करेगा अते सारे दुख तकलीफ दूर कर देवेगा। राजे वजो राज करन दे नाल नाल यीशु मुख पुजारी वजो सेवा करदे होए उना लोकां दे पाप माफ करेगा जो रब नू प्यार करदे हन। इस तरह परमेश्वर यीशु राही बीमारियां बुढ़ापे ते मौत नू खत्म कर देवेगा।
यशाया 25:8 विच लिखिया है, ਉਹ ਮੌਤ ਨੂੰ ਸਦਾ ਲਈ ਚਫ ਲਵੇਗਾ ਅਤੇ ਪ੍ਰਭੂ ਯਹੋਵਾ ਸਾਰਿਆਂ ਮੂੰਹਾਂ ਤੋਂ ਹੰਝੂ ਪੂੰਝ ਸੁੱਟੇਗਾ ਅਤੇ ਆਪਣੀ ਪਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਇਹ ਯਹੋਵਾ ਦਾ ਬੋਲ ਹੈ। ਯਸ਼ਾਯਾ 33:24 ਵਿੱਚ ਲਿਖਿਆ ਹੈ, ਕੋਈ ਵਾਸੀ ਨਾ ਆਖੇਗਾ ਮੈਂ ਬਿਮਾਰ ਹਾਂ, ਜਿਹੜੇ ਲੋਕ ਉਸ ਵਿੱਚ ਵੱਸਦੇ ਹਨ ਉਹਨਾਂ ਦੀ ਬਦੀ ਮਾਫ਼ ਕੀਤੀ ਜਾਵੇਗੀ।
5. ਸੋਹਣੀ ਧਰਤੀ ਤੇ ਕੌਣ ਰਹੇਗਾ? ਜੋ ਲੋਕ ਪਰਮੇਸ਼ਵਰ ਦਾ ਕਹਿਣਾ ਮੰਨਦੇ ਹਨ ਉਹ ਉਸ ਸੋਹਣੀ ਧਰਤੀ ਤੇ ਰਹਿਣਗੇ। ਯਿਸੂ ਨੇ ਆਪਣੇ ਚੇਲਿਆਂ ਨੂੰ ਨਿਮਰ ਲੋਕਾਂ ਨੂੰ ਲੱਭ ਕੇ ਉਹਨਾਂ ਨੂੰ ਰੱਬ ਦੇ ਰਾਹਾਂ ਬਾਰੇ ਸਿਖਾਉਣ ਲਈ ਕਿਹਾ ਸੀ। ਅੱਜ ਦੁਨੀਆਂ ਭਰ ਵਿੱਚ ਰੱਬ ਲੱਖਾਂ ਹੀ ਲੋਕਾਂ ਨੂੰ ਸੋਹਣੀ ਧਰਤੀ ਉੱਤੇ ਰਹਿਣ ਲਈ ਤਿਆਰ ਕਰ ਰਿਹਾ ਹੈ। ਯਹੋਵਾ ਦੇ ਗਵਾਹਾਂ ਦੇ ਕਿੰਗਡਮ ਹਾਲਾਂ ਵਿੱਚ ਆਦਮੀ ਚੰਗੇ ਪਤੀ ਤੇ ਪਿਤਾ ਬਣਨਾ ਅਤੇ ਔਰਤਾਂ ਚੰਗੀਆਂ ਪਤਨੀਆਂ ਤੇ ਮਾਵਾਂ ਬਣਨਾ ਸਿੱਖਦੀਆਂ ਹਨ। ਬੱਚੇ ਤੇ ਮਾਪੇ ਇਕੱਠੇ ਮਿਲ ਕੇ ਭਗਤੀ ਕਰਦੇ ਹਨ ਅਤੇ ਖੁਸ਼ਖਬਰੀ ਤੋਂ ਲਾਭ ਉਠਾਉਣਾ ਸਿੱਖਦੇ ਹਨ।
ਮੀਕਾ 4:1-4 ਵਿੱਚ ਲਿਖਿਆ ਹੈ, ਆਖਰੀ ਦਿਨਾਂ ਵਿੱਚ ਇਉਂ ਹੋਵੇਗਾ ਕਿ ਯਹੋਵਾ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਉੱਤੇ ਕਾਇਮ ਕੀਤਾ ਜਾਵੇਗਾ ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ ਅਤੇ ਉਮਤਾਂ ਉਸ ਦੀ ਵੱਲ ਵਗਣਗੀਆਂ। ਬਹੁਤੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ, ਆਓ ਅਸੀਂ ਯਹੋਵਾ ਦੇ ਪਰਬਤ ਉੱਤੇ ਯਾਕੂਬ ਦੇ ਪਰਮੇਸ਼ਰ ਦੇ ਭਵਨ ਨੂੰ ਚੜੀਏ, ਭਾਈ ਉਹ ਸਾਨੂੰ ਆਪਣੇ ਰਾਹ ਵਿਖਾਵੇ ਅਤੇ ਅਸੀਂ ਉਸਦੇ ਮਾਰਗਾਂ 'ਚ ਚੱਲੀਏ। ਕਿਉਂ ਜੋ ਵਿਵਸਥਾ ਸਿਓਨ ਤੋਂ ਨਿਕਲੇਗੀ ਅਤੇ ਯਹੋਵਾ ਦਾ ਬਚਨ ਯਰੂਸ਼ਲਮ ਤੋਂ। ਉਹ ਬਹੁਤੀਆਂ ਉਮਤਾਂ ਵਿੱਚ ਨਿਆਂ ਕਰੇਗਾ ਅਤੇ ਤਕੜੀਆਂ ਤਰੇਡੀਆਂ ਕੌਮਾਂ ਦਾ ਫੈਸਲਾ ਕਰੇਗਾ। ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ ਅਤੇ ਆਪਣੇ ਬਰਸ਼ੀਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ ਅਤੇ ਉਹ ਲੜਾਈ ਫਿਰ ਕਦੀ ਨਾ ਸਿੱਖਣਗੇ, ਪਰ ਉਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜ਼ੀਰ ਦੇ ਬ੍ਰਿਸ਼ ਹੇਠ ਬੈਠਣਗੇ ਅਤੇ ਕੋਈ ਉਹਨਾਂ ਨੂੰ ਨਹੀਂ ਡਰਾਏਗਾ, ਕਿਉਂ ਜੋ ਸੈਨਾ ਦੇ ਯਹੋਵਾ ਦਾ ਮੁੱਖ ਵਾਕ ਹੈ।